ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਉ ਜੀ ਹੋਰਾਂ ਦੀਆਂ ਇਹ ਆਤਮਕ ਲੇਖਨੀਆਂ, ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਭਰਮ, ਲੇਖ ਨੰਬਰ 75 ਭਾਗ 8। ਭਰਮ ਇਨਸਾਨ ਦੇ ਹੋਰ ਅਨੇਕਾਂ ਦੀਰਘ ਭਰਮਾਂ ਵਿੱਚੋਂ ਜੀਵਨ ਅਤੇ ਮੌਤ ਦੀ ਬਾਬਤ ਵੀ ਵੱਡਾ ਭਰਮ ਪਰਵਰਤ ਹੈ, ਜਿਸ ਦੀ ਬਾਬਤ ਖੋਲ੍ਹ ਕੇ ਵਿਚਾਰ ਕੀਤੀ ਜਾਂਦੀ ਹੈ। ਜੀਵਨ ਹਰਕਤ ਹੈ, ਮੌਤ ਸਥਿਰਤਾ ਹੈ। ਜਦ ਤਾਈਂ ਸਾਡਾ ਸਰੀਰ ਹਰਕਤ ਕਰਦਾ ਹੈ, ਤਦ ਤਾਈਂ ਅਸੀਂ ਸਰੀਰ ਨੂੰ ਜਿਉਂਦਾ ਕਹਿੰਦੇ ਹਾਂ। ਜਦ ਸਰੀਰ ਦੀ ਹਰਕਤ ਬੰਦ ਹੋ ਜਾਵੇ ਤਾਂ ਸਰੀਰ ਦੀ ਮੌਤ ਕਹੀ ਜਾਂਦੀ ਹੈ। ਜਨਮਾਂ ਜਨਮਾਂ ਤੋਂ ਸਾਡੇ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵਿੱਚ ਇਸੇ ਸਥੂਲ ਰੂਪ ਦ੍ਰਿਸ਼ਟਮਾਨ ਸਰੀਰ ਦਾ ਸੰਕਲਪ ਅਥਵਾ ਗਿਆਨ ਦਾ ਅਭਿਆਸ ਹੁੰਦਾ ਆਇਆ ਹੈ, ਜਿਸ ਕਾਰਨ ਜੀਵਨ ਤੇ ਮੌਤ ਲਫ਼ਜ਼ਾਂ ਨੂੰ ਸਰੀਰਕ ਹਰਕਤ ਦੀ ਹੋਂਦ ਅਤੇ ਅਨਹੋਂਦ ਤਾਈਂ ਸੀਮਤ ਕੀਤਾ ਗਿਆ ਹੈ। ਅਸਲ ਵਿੱਚ ਸਾਡਾ ਸਰੀਰ ਅਤੇ ਸਾਰੀ ਕਾਇਨਾਤ ਪੰਜ ਤੱਤਾਂ ਅੱਗ, ਪਾਣੀ, ਵਾਯੂ, ਧਰਤੀ ਅਤੇ ਆਕਾਸ਼ ਦੇ ਕੁਦਰਤੀ ਤੱਤਾਂ ਦਾ ਕਈ ਕਿਸਮਾਂ, ਰੰਗਾਂ, ਰੂਪਾਂ, ਰੇਖਾਂ ਅਤੇ ਇਹਨਾਂ ਦੇ ਮਿਲਗੋਬੇ, ਇਕੱਠ, ਜੋੜ ਅਥਵਾ ਸੰਗ੍ਰਹਿ ਤੋਂ ਬਣਿਆ ਹੈ। ਜਦ ਸਰੀਰ ਵਿੱਚੋਂ ਜੋਤ ਸਰੂਪੀ ਆਤਮਕ ਤੱਤ ਨਿਕਲ ਜਾਂਦਾ ਹੈ ਤਾਂ ਸਰੀਰਕ ਤੱਤ ਵੀ ਖੇਰੂ ਖੇਰੂ ਹੋ ਕੇ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਜਾ ਸਮਾਉਂਦੇ ਹਨ। ਸੰਜੋਗ ਵਿਜੋਗ ਧੁਰੋਂ ਹੀ ਹੁਆ, ਪੰਚ ਧਾਤ ਕਰ ਪੁਤਲਾ ਕੀਆ, ਸਾਹੇ ਕੈ ਫਰਮਾਇੜੈ ਜੀ, ਦੇਹੀ ਵਿੱਚ ਜੀਓ ਆਏ ਪਿਆ। ਉਦਾਹਰਨ ਦੇ ਤੌਰ ਤੇ ਸਾਰੀ ਬਨਸਪਤੀ ਵੀ ਇਹਨਾਂ ਕੁਦਰਤੀ ਤੱਤਾਂ ਦੇ ਸੰਗ੍ਰਹਿ ਜਾਂ ਇਕੱਠ ਤੋਂ ਹੋਂਦ ਵਿੱਚ ਆਈ ਹੈ। ਜਦ ਲੱਕੜ ਨੂੰ ਜਲਾ ਦਿੱਤਾ ਜਾਵੇ ਤਾਂ ਇਸ ਵਿਚਲੇ ਤੱਤ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਆਪੋ ਆਪਣੇ ਨਿੱਜੀ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤਰ੍ਹਾਂ ਕਿਸੇ ਵੀ ਹਸਤੀ ਜਾਂ ਸਰੀਰ ਦਾ ਅੰਤ ਜਾਂ ਮੌਤ ਨਹੀਂ ਹੁੰਦੀ, ਬਲਕਿ ਉਸਦੇ ਸਾਰੇ ਜੁਜ਼ ਅਥਵਾ ਅੰਗ ਆਪੋ ਆਪਣੇ ਸੋਮੇ ਅਥਵਾ ਪਿਤਰੀ ਤੱਤਾਂ ਵਿੱਚ ਮੁੜ ਜਾ ਸਮਾਉਂਦੇ ਹਨ। ਇਹ ਕੁਦਰਤੀ ਤੱਤ ਅਕਾਲ ਪੁਰਖ ਦੇ ਕੁਆਉ ਦੁਆਰਾ ਰਚੀ ਗਈ ਕੁਦਰਤ ਦੇ ਜ਼ਰੂਰੀ ਅਤੇ ਅਨਿੱਖੜਵੇ ਅੰਗ ਹਨ, ਜੋ ਇਲਾਹੀ ਹੁਕਮ ਅਨੁਸਾਰ ਇਕੱਠੇ ਹੋ ਕੇ ਕੁਦਰਤ ਦੇ ਭਾਂਤ ਭਾਂਤ ਦੇ ਸਰੀਰਾਂ ਜਾਂ ਹਸਤੀਆਂ 'ਚ ਪ੍ਰਗਟ ਅਤੇ ਪਰਵਰਤ ਹੁੰਦੇ ਰਹਿੰਦੇ ਹਨ। ਇਸ ਲਈ ਸਰੀਰ ਦੇ ਹਰਕਤਹੀਨ ਹੋ ਕੇ ਇਸਦੇ ਤੱਤਾਂ ਦੇ ਖੇਰੂ ਖੇਰੂ ਹੋਣ ਨੂੰ ਮੌਤ ਕਹਿਣਾ ਇਹ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਦੇਹੀ ਮਾਟੀ, ਬੋਲੇ ਪੌਣ, ਬੁਜਰੇ ਗਿਆਨੀ, ਮੂਆ ਹੈ ਕੌਣ, ਹੋ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ, ਕਉ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਇਨਸਾਨ ਦੀ ਹੋਂਦ ਸਿਰਫ ਉਸਦੇ ਅਸਥੂਲ ਸਰੀਰ ਉੱਤੇ ਹੀ ਨਿਰਭਰ ਨਹੀਂ, ਇਸ ਸਰੀਰ ਨੂੰ ਹਰਕਤ ਦੇਣ ਵਾਲੀ ਸ਼ਕਤੀ ਜੀਵਨ ਰੋਂ ਅਥਵਾ ਇਲਾਹੀ ਜੋਤ ਹੈ। ਜਿਸ ਤਰ੍ਹਾਂ ਬਲਬ ਵਿੱਚ ਬਿਜਲੀ ਦਾ ਕਰੰਟ ਪ੍ਰਵੇਸ਼ ਹੋਵੇ ਤਾਂ ਉਹ ਬਲਬ ਜਗ ਪੈਂਦਾ ਹੈ ਅਥਵਾ ਜਿਉਂਦਾ ਹੋ ਜਾਂਦਾ ਹੈ, ਜਦ ਬਿਜਲੀ ਬੰਦ ਕਰ ਦਈਏ ਤਾਂ ਬਲਬ ਬੁੱਝ ਜਾਂਦਾ ਹੈ ਅਥਵਾ ਮੁਰਦਾ ਹੋ ਜਾਂਦਾ ਹੈ। ਇਹ ਬਿਜਲੀ ਦਾ ਕਰੰਟ ਕਿਸੇ ਬਿਜਲੀ ਘਰ ਪਾਵਰ ਹਾਊਸ ਤੋਂ ਆਉਂਦਾ ਹੈ। ਇਸੇ ਤਰ੍ਹਾਂ ਇਨਸਾਨ ਦੀ ਜੀਵਨ ਰੋਂ ਸਾਡੇ ਅੰਤਰਗਤ ਆਤਮਾ ਤੋਂ ਆਉਂਦੀ ਹੈ। ਇਹ ਇਲਾਹੀ ਕਰੰਟ ਅਥਵਾ ਨਾਮ ਜਾਂ ਸ਼ਬਦ ਰੂਪ ਜੀਵਨ ਰੋਂ ਕੁਦਰਤ ਦੇ ਹਰ ਜੁਜ਼ ਅਥਵਾ ਕੰਨ ਕੰਨ ਵਿੱਚ ਅਥਾਹ, ਅਪਾਰ, ਨਿਰੰਤਰ ਅਤੇ ਇਕਸਾਰ ਚੱਲ ਰਹੀ ਹੈ। ਹਾਂਜੀ, ਇਨਸਾਨ ਦੀ ਜੀਵਨ ਰੋਂ ਅੰਤਰਗਤ ਆਤਮਾ ਤੋਂ ਆਉਂਦੀ ਹੈ। ਇਹ ਇਲਾਹੀ ਕਰੰਟ ਅਥਵਾ ਨਾਮ ਸ਼ਬਦ ਰੂਪ ਜੀਵਨ ਰੋਂ ਕੁਦਰਤ ਦੇ ਹਰ ਜੁਜ਼ ਅਥਵਾ ਕੰਨ ਕੰਨ ਵਿੱਚ ਅਥਾਹ, ਅਪਾਰ, ਨਿਰੰਤਰ ਅਤੇ ਇਕਸਾਰ ਚੱਲ ਰਹੀ ਹੈ, ਨਾ ਕਦੇ ਬਦਲਦੀ ਹੈ ਨਾ ਹੀ ਵੱਧ ਘੱਟ ਹੁੰਦੀ ਹੈ। सर्ब जोत तेरी पसर रही, जै जै देखा तै नर हरी। जमी जमान के बिखै समस्त एक जोत है, न काट है न बाड है, न काट बाड होत है। ए जीवन रोम अथवा नाम या शब्द ही संसार दे जर्रे जर्रे विच सूत वांग परोता होया है। सगल समगरी जाके सूत परोई, कट कट अंतर रविया सोई। पर अपनी अज्ञानता दे परम पुलावे विच जीव इस मुडली आत्मक जी दान वाली जोत स्वरूपी जीवन रों तो अनजान बेखबर अज्ञानी अवेसला बेपरवाह अते पुल विच है। ए अज्ञानता दी पुल एही साडा वड्डा मानसिक परम पुलावा है। पहला दसिया जा चुका है कि जद साडे शरीर विच्चों जी दान देन वाली जीवन रों अथवा जोत निकल जांदी है अते शरीर दे कुदरती तत्त भी अपने पितरी तत्तां विच जा समाउंदे हन तां साडी मानसिक अते शरीरक मौत खवांदी है। हाँ जी, मानसिक ते शरीरक मौत। पर असल विच गौ करके विचारिए तां पता लगेगा कि कोई शै भी तबाह नहीं होई अथवा किसे दी मौत नहीं होई। पवने मैं पवन समाया, ज्योति मैं ज्योत रल जाया, माटी माटी होई एक, रोवन हारे की कवन टेक। ए तो रचन रचिया करतार, आवत जावत हुकम अपार। नै को मुआ न मरने जोग, नै बिनसे अविनाशी होग। जो ए जानो सो ए नाहे, जानन हारे को बल जाओ। कौ नानक गुर परम चुकाया, ना कोई मरे ना आवे जाया। आत्मक तत् अपनी केंद्री जोत अथवा परमात्मा विच समा गया अते कुदरती तत् अपने पितरी तत्तां विच समा गए। इसलिए मौत नू हवा समझ के डरना अते जीव दे मुड़ अपने निज तत्तां विच जा समाउन नू तबाही या खात्मा समझना साडा वड्डा मानसिक परम भुलेखा है। नै किछ जन्मै नै किछ मरै, आपन चलत आप ही करे। हाँ जी, आत्मक तत् अपने केंद्री जोत अथवा परमात्मा विच समा गया ते कुदरती तत् अपने पितरी तत्तां विच समा गए। इस परम भुलेखे दे कारण किसे दी मौत उत्ते रोना, पिटना, सोग करना, व्याकुल होना या सदमे विच दुखी होना ए इलाही हुकम दी खेड तो बेमुख होना है। एहो साडा वड्डा मानसिक परम भुलेखा है। अगली किछ खबर ना पाई, रोवन हार भी उठ सिदाई, परम मौके बांधे बंद, सुपन पया पखलाए अंध। रब्बी हुकम अनुसार इलाही कुदरत विच हर शै जो बनी है सो टहणी है, जो उपजी है सो बिनसनी है, जो कड़ी है सो पजनी है, जो आई है सो जानी है, जो जोंदी है सो मरनी है। इसलिए जेड़ी गल करतार दे हुकम अनुसार अवश्य होनी है टल नहीं सकती। उस तो पैपीत होना, उसनों टालन दी कोशिश करनी या उसकी बाबत फिकर ते कल्पना द्वारा दुखी होना साड़ी मानसिक ज्ञानता दा वड्डा परम पुलावा ही है। जो आया सो चलसी, सब कोई आई वारिये। चिंता ताकि कीजिए जो अनहोनी होए, ए मार्ग संसार को नानक थिर नहीं कोए। उपरले विचार तो सिद्ध होया कि कुदरत दी कोई शै खत्म नहीं हुंदी या मरदी नहीं, क्योंकि तत् तां उसे तरह रव रहे भरपूर हन। बाहरलियां शकलां दे बदलन नूं असीं मरना या मौत समझी बैठे हाँ, यह साडा वड्डा मानसिक परम भुलेखा है। जद असी एक घर नूं छड्ड के दूजे घर विच जा वसते हाँ तां इस बदली तो पैपीत नहीं हुंदे, ना इस बदली दी बाबत इतना सोग संताप वाह वेला रोना पिटना करदे हाँ, बल्कि चाई चाई नवे घर नूं सजाउंदे हाँ, खुशियां माणदे हाँ। पर बड़ी हैरानी दी गल है कि जद जीव ਕਿਸੇ ਨਵੀਂ ਦੇਹੀ ਵਿੱਚ ਵਸਣ ਲਈ ਪੁਰਾਣੀ ਦੇਹੀ ਨੂੰ ਤਿਆਗਦਾ ਹੈ ਤਾਂ ਅਸੀਂ ਇਸ ਨੂੰ ਮੌਤ ਕਹਿ ਕੇ ਪੈ ਪੀਤ ਹੁੰਦੇ ਹਾਂ, ਮਾਤਮ ਕਰਦੇ ਹਾਂ, ਰੋਣਾ ਪਿਟਣਾ ਕਰਦੇ ਹਾਂ, ਮਜ਼ਹਬੀ ਕਰਮ ਕਿਰਿਆ ਕਰਦੇ ਹਾਂ, ਭਾਈਚਾਰਕ ਰਸਮ ਰਿਵਾਜ ਕਰਦੇ ਹਾਂ, ਬੇਅੰਤ ਖਰਚਾ ਕਰਦੇ ਹਾਂ, ਜੀਵਨ ਨੂੰ ਦੁੱਭਰ ਬਣਾਉਂਦੇ ਹਾਂ, ਘਰ ਨੂੰ ਨਰਕਮਈ ਬਣਾ ਦਿੰਦੇ ਹਾਂ, ਸੂਤਕ ਆਦਿ ਭਰਮ ਵੀ ਕਰਦੇ ਹਾਂ। ਇਸ ਤਰ੍ਹਾਂ ਪਰਿਵਾਰਾਂ ਵਿੱਚ ਕਈ ਕਈ ਹਫ਼ਤੇ ਅਥਵਾ ਕਈ ਕਈ ਮਹੀਨੇ ਤੱਕ ਮਾਤਮ ਪੁਰਸ਼ੀ ਦਾ ਸੋਗ ਵਾਲਾ ਵਾਯੂਮੰਡਲ ਬਣਿਆ ਰਹਿੰਦਾ ਹੈ। ਫਿਰ ਕਿਤੇ ਕੁਝ ਦੇਰ ਲਈ ਸਧਾਰਨ ਹਾਲਤ ਹੁੰਦੀ ਹੈ ਤਾਂ ਅਚਨਚੇਤ ਕੋਈ ਹੋਰ ਮੌਤ ਹੋ ਜਾਂਦੀ ਹੈ ਅਤੇ ਫਿਰ ਉਹੀ ਦੁਖਦਾਈ ਸੋਗਮਈ ਚੱਕਰ ਚੱਲ ਪੈਂਦਾ ਹੈ। ਜਦ ਸਾਡੇ ਕੱਪੜੇ ਮੈਲੇ ਹੋ ਜਾਂਦੇ ਹਨ ਜਾਂ ਫਟ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਲਾ ਕੇ ਸੁੱਟ ਦਿੰਦੇ ਹਾਂ, ਨਵੇਂ ਕੱਪੜੇ ਪਾ ਲੈਂਦੇ ਹਾਂ। ਜੇਕਰ ਕੱਪੜਿਆਂ ਦੇ ਬਦਲਣ ਨੂੰ ਅਸੀਂ ਸਧਾਰਨ ਕਿਰਿਆ ਸਮਝਦੇ ਹਾਂ, ਉਸ ਉੱਤੇ ਕੋਈ ਸੋਗ ਜਾਂ ਮਾਤਮ ਨਹੀਂ ਕਰਦੇ ਤਾਂ ਜੀਵ ਦੀ ਪੁਰਾਣੀ ਦੇਹੀ ਛੱਡਣ ਉੱਤੇ ਇਤਨਾ ਸੋਗ ਸੰਤਾਪ ਕਰਨਾ ਇਹ ਸਾਡੀ ਮਾਨਸਿਕ ਪੁੱਲ ਹੈ, ਸਾਡਾ ਗੰਭੀਰ ਪਰਮ ਭੁਲੇਖਾ ਹੈ। ਇਸ ਪਰਮ ਭੁਲੇਖੇ ਦਾ ਸਾਡੇ ਜੀਵਨ ਉੱਤੇ ਅਤਿਅੰਤ ਗੰਭੀਰ, ਡੂੰਘਾ ਅਤੇ ਦੁੱਖਦਾਈ ਅਸਰ ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਵੇ ਤਾਂ ਉਸਨੂੰ ਸਾਰੀ ਉਮਰ ਵਿਧਵਾ ਦਾ ਕਲੰਕ ਲੱਗ ਜਾਂਦਾ ਹੈ, ਉਸਦਾ ਸਿਰ ਮੁੰਨ ਦਿੱਤਾ ਜਾਂਦਾ ਹੈ। ਉਸ ਦੀਆਂ ਕੁਦਰਤੀ ਮਾਨਸਿਕ ਰੀਝਾਂ ਅਤੇ ਵਲਵਲਿਆਂ ਨੂੰ ਨਿਰਦਈ ਪੁਣੇ ਨਾਲ ਕੁਚਲਿਆ ਜਾਂਦਾ ਹੈ ਅਤੇ ਉਹਨਾਂ ਦਾ ਜੀਵਨ ਨਰਕਮਈ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪੁਰਾਣੇ ਸਰੀਰ ਨੂੰ ਛੱਡ ਕੇ ਨਵੇਂ ਸਰੀਰ ਵਿੱਚ ਪ੍ਰਵੇਸ਼ ਹੋਣ ਦੀ ਕੁਦਰਤੀ ਤਬਦੀਲੀ ਨੂੰ ਮੌਤ ਦਾ ਹਊਆ ਕੜ ਕੇ ਜੀਵ ਉੱਤੇ ਅਨੇਕਾਂ ਅਕਹਿ ਅਤੇ ਅਸਹਿ ਜ਼ੁਲਮ ਟਾਏ ਜਾਂਦੇ ਹਨ। ਇਹ ਮੌਤ ਦਾ ਅੱਪੂ ਕੜਿਆ ਹੋਇਆ ਹਊਆ, ਹਾਂਜੀ ਅੱਪੂ ਕੜਿਆ ਹਊਆ ਧਰਮ ਦੀ ਮਰਿਆਦਾ, ਭਾਈਚਾਰਕ ਰਸਮ, ਕੌਮੀ ਰਿਵਾਜ, ਪਿਤਰੀ ਪਰੰਪਰਾ ਦੀ ਆੜ ਵਿੱਚ 21ਵੀਂ ਸਦੀ ਵਿੱਚ ਵੀ ਪਰਵਰਤ ਅਤੇ ਪ੍ਰਚਲਿਤ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਨਵੀਨ ਵਿਦਿਆ, ਨਵੀਨ ਵਿਗਿਆਨ, ਨਵੀਨ ਸਭਿਅਤਾ, ਅਨੇਕਾਂ ਧਰਮਾਂ, ਅਨੇਕਾਂ ਧਰਮ ਗ੍ਰੰਥਾਂ, ਬੇਅੰਤ ਧਰਮ ਪ੍ਰਚਾਰ, ਧਾਰਮਿਕ ਕਰਮ ਕਿਰਿਆ, ਅਨੇਕਾਂ ਸਮਾਜ ਸੁਧਾਰ ਸੰਸਥਾਵਾਂ ਦੇ ਬਾਵਜੂਦ ਵੀ ਅਸੀਂ ਪੁਰਾਣੇ ਫੋਕੇ, ਕੂੜੇ, ਵੈਸ਼ੀ, ਹਾਨੀਕਾਰਕ, ਨਿਰਦਈ, ਦੁਖਦਾਈ ਖਿਆਲਾਂ, ਨਿਸ਼ਚਿਆਂ, ਵਹਿਮਾਂ, ਰਸਮਾਂ ਰਿਵਾਜ਼ਾਂ ਵਿੱਚ ਜਕੜੇ ਹੋਏ ਹਾਂ ਜਾਂ ਜਾਣ ਬੁੱਝ ਕੇ ਇਹਨਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹਾਂ। ਇਹ ਕੁਦਰਤੀ ਤੱਤ ਸਵੈ ਪ੍ਰਕਾਸ਼ ਨਹੀਂ ਹਨ। ਅਕਾਲ ਪੁਰਖ ਨੇ ਮਾਇਕੀ ਵੱਡ ਖੇਲ ਤਮਾਸ਼ੇ ਦੀ ਰਚਨਾ ਲਈ ਇਹ ਤੱਤ ਬਣਾਏ ਹਨ ਜੋ ਇਲਾਹੀ ਹੁਕਮ ਅਨੁਸਾਰ ਮਾਇਕੀ ਡਰਾਮੇ ਨੂੰ ਚਲਾਉਣ ਲਈ ਅਨੇਕਾਂ ਰੰਗਾਂ, ਰੂਪਾਂ, ਰੇਖਾਂ, ਪੇਖਾਂ ਵਿੱਚ ਵਰਤੇ ਜਾਂਦੇ ਹਨ ਅਤੇ ਨਿਯਤ ਕੀਤੇ ਡਰਾਮੇ ਦੀ ਖੇਲ ਸੰਪੂਰਨ ਹੋਣ 'ਤੇ ਮੁੜ ਆਪਣੇ ਅਸਲੀ ਤੱਤਾਂ ਵਿੱਚ ਜਾ ਸਮਾਉਂਦੇ ਹਨ। ਤਿਸ ਪਾਵੈ ਤਾਂ ਕਰੇ ਵਿਸਥਾਰ, ਤਿਸ ਪਾਵੈ ਤਾਂ ਏਕੰਕਾਰ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲਏ ਸਮਾਏ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਇਹ ਕੁਦਰਤੀ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੀ ਪ੍ਰਕਿਰਤੀ ਦੇ ਅੰਗ ਹਨ ਅਤੇ ਇਹਨਾਂ ਦੀ ਪ੍ਰਵਿਰਤੀ ਵੀ ਮਾਇਕੀ ਮੰਡਲ ਤਾਈਂ ਸੀਮਤ ਹੈ। ਹਾਂਜੀ, ਇਹ ਕੁਦਰਤੀ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੀ ਪ੍ਰਕਿਰਤੀ ਦੇ ਅੰਗ ਹਨ, ਇਹਨਾਂ ਦੀ ਪ੍ਰਵਿਰਤੀ ਵੀ ਮਾਇਕੀ ਮੰਡਲ ਤਾਈਂ ਸੀਮਤ ਹੈ। ਅਧਿਆਤਮਕ ਮੰਡਲ ਵਿੱਚ ਇਹਨਾਂ ਤੱਤਾਂ ਦੀ ਪਹੁੰਚ ਨਹੀਂ ਹੈ। ਇਹ ਮੌਤ ਦਾ ਭਰਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੀ ਬੁੱਧੀ ਦੀ ਅਗਿਆਨਤਾ ਦਾ ਪਰਛਾਵਾਂ ਹੈ। ਕਹਿਤ ਨਾਨਕ ਮਾਰ ਜਵਾਲੇ ਸੋਏ, ਐਸਾ ਬੂਝੋ ਪਰਮ ਨਾ ਭੁੱਲੋ ਕੋਏ। ਪਰ ਰੂਹ ਦੇ ਉਦਾਲੇ ਹੋਂ ਤਾਰੀ ਗਿਲਾਫ ਅਥਵਾ ਜੀਵ ਦੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਪਿਛਲੇ ਕਰਮਾਂ ਦਾ ਲੇਖਾ ਨਿਬੇੜਨ ਲਈ ਜੀਵ ਨੂੰ ਨਵਾਂ ਸਰੀਰ ਧਾਰਨਾ ਪੈਂਦਾ ਹੈ। हाँ जी, रूह दे उदाले हों तारी गिलाफ अथवा जीव दे अंतिशकरण दी रंगत अनुसार पिछले कर्मां दा लेखा नबेड़न ले जीव नू नवा शरीर धारना पैंदा है। ए जीव दा आवागमन अथवा जम्मन मरण ओदों ताई चलदा रहिंदा है जद ताई गुरप्रसाद द्वारा अंतरात्मे नाम दा प्रकाश नहीं हुंदा अते होमे दा अभाव नहीं हुंदा। इसलिए शरीर दे नास होण नू शरीर दी मौत अते जीवन दा अंत समझना ए मानसिक परम भुलेखा है। हाँ जी, ऐसी शरीरक मौत। हुण दूजे पासे अध्यात्मक मंडल दे जीवन दी बाबत साडा भुलेखा होर भी सूखम अते गंभीर है। अध्यात्मक मंडल दा जीवन, बल्ब दी हस्ती उस विच बिजली दे करंट उत्ते निर्भर है, या इउं कहो कि बिजली दा करंट ही बल्ब दा जीवन है। जे ए जीवन रो निकल जावे तां बल्ब मुरदा हो जांदा है। इसे तरह सारियां जीवां विच इलाही जोत दा करंट रव रिहा भरपूर है। जद जीव विचों ए शब्द दी जीवन रों अथवा जोत निकल जावे तां पंज तत दा पुतला शरीर मुरदा हो जांदा है। इसलिए ए इलाही जीवन रों अथवा शब्द या नाम ही जीवन है। हाँ जी, जीवन की है ए इलाही जीवन रों अथवा शब्द या नाम यही जीवन है। इसे शब्द दी जीवन रों द्वारा सारी कायनात कायम दायम है। नाम के तारे सगले जंत, नाम के तारे खंड ब्रह्मंड, नाम के तारे आगास पाताल, नाम के तारे सगल आकार, नाम के तारे पुरिया सब पवन। पर असी होमे दी अज्ञानता विच अपनी जीवन रूप इलाही जोत अथवा शब्द या नाम नू भुल गए हां अते अपने आप नू स्वै प्रकाश अते स्वै शक्तिमान समझी बैठे हां अते पले पलेरे अफलातून बन के अफरे फिरदे हां बड़का मारदे फिरदे हां। इहो साडी होमे दी ठीठताई है, मुडला परम भुलेखा है। इसे परम भुलेखे दी अज्ञानता विच ही असी सोचदे हां, चितवदे हां, कल्पदे हां, व्योंतदे हां, कर्म करदे हां, मोह माया विच फसदे हां, वाद विवाद रचाउंदे हां, पंजां दी गुलामी करदे हां, मनुखा जन्म गवांदे हां, जमा दे वस पैंदे हां अते अपने होमे वेड़े कर्मां दे नतीजे भुगतदे हां। हम किया हम करेंगे हम मूर्ख गवार, करने वाला विसरिया दूजे पाए प्यार। हों हों करते कर्म रत ताको पार अफार, प्रीत नहीं जो नाम स्यो तउ एऊ कर्म बिकार। जिस तरह पिछे दस्या जा चुका है कि जीवन रवानगी अते हरकत है। ए रवानगी शब्द अथवा नाम प्रकाश दी अटुट अमित सदीवी अपुल अपार गुजी चाल या लगातार हरकत है जो कायनात दे जर्रे जर्रे विच रव रही भरपूर है। शब्द दी जीवन रों दी रवानगी नू ही जीवन किया जांदा है। ए दैवी जीवन आद तो ही रव रिया भरपूर है अते रहेगा। इस वच कदे टोट अथवा वाद काट नहीं हो सकती क्योंकि ए शब्द रूपी जीवन रों अकाल पुरख दा अपना प्रकाश है। पर साडा बार मुखी मन माइकी परम भुलेखियां च गलतान रहिंदा है अते अपने अंदर ली आत्मक जीवन रों अथवा शब्द या नाम तो बेखबर अते अनजान है। इस तरह जीव अपनी इलाही जीवन रों दे पूर्ण दैवी गुणा तो वांझा रहिंदा है। हाँ जी, जीव अपनी इलाही जीवन रों दे पूर्ण दैवी गुणा तो वांझा रहिंदा है। ऐसे अटुट अमित लगातार सदीवी दैवी जीवन नू शरीरां दी मौत नाल जोड़ना अते सीमित रखना साडी मानसिक अज्ञानता दा दीर्घ परम भुलेखा है। मरने ते जगत डरे जीविया लोड़े सब कोए, गुर प्रसादी जीवत मरे हुक्मे बुझे सोए, नानक ऐसी मरनी जो मरे ता सद जीवन होए। 84 लाख जूना भी इसे परम भुलेखे विच विचर दिया हन। ਪਰ ਇਸ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹਨਾਂ ਨੂੰ ਰੱਬ ਨੇ ਐਸੀ ਬੁੱਧੀ ਹੀ ਨਹੀਂ ਬਖਸ਼ੀ ਜਿਸ ਨਾਲ ਉਹ ਆਪਣੇ ਭੁਲੇਖਿਆਂ ਦਾ ਨਿਰਣਾ ਕਰ ਸਕਣ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਦਿੱਤੀ ਹੈ, ਜਿਸ ਨਾਲ ਉਹ ਮਹਾਂਪੁਰਖਾਂ ਦੀ ਸੰਗਤ ਅਤੇ ਅਨੁਭਵੀ ਗਿਆਨ ਦੁਆਰਾ ਆਪਣੇ ਭਰਮ ਭੁਲੇਖਿਆਂ ਦਾ ਨਿਰਣਾ ਕਰ ਸਕਦਾ ਹੈ। ਪਰ ਸਾਡੀ ਤੀਖਣ ਬੁੱਧੀ, ਗਿਆਨ ਵਿਗਿਆਨ ਅਤੇ ਕਰਮ ਧਰਮ ਦੇ ਬਾਵਜੂਦ ਅਸੀਂ ਆਪਣੇ ਦੀਰਘ ਭਰਮ ਭੁਲੇਖਿਆਂ ਦਾ ਨਿਰਣਾ ਨਹੀਂ ਕਰ ਸਕੇ ਅਤੇ ਇਸ ਮਾਨਸਿਕ ਭਰਮ ਦੇ ਹਨੇਰ ਖਾਤੇ ਵਿੱਚੋਂ ਨਿਕਲਣ ਦਾ ਖਿਆਲ ਹੀ ਨਹੀਂ ਆਇਆ, ਬਲਕਿ ਪੁਰਾਣੀ ਮਾਨਸਿਕ ਰੋੜ ਅਨੁਸਾਰ ਆਪਣੇ ਭਰਮ ਭੁਲੇਖਿਆਂ ਦਾ ਨਿੱਤਾ ਪ੍ਰਤਵਿਆਸ ਕਰਕੇ ਇਹਨਾਂ ਨੂੰ ਹੋਰ ਦ੍ਰਿੜ ਕਰ ਰਹੇ ਹਾਂ, ਦੁਖੀ ਹੋ ਰਹੇ ਹਾਂ। ਆਨ ਉਪਾਵ ਸਗਰ ਕੀਏ ਨਾ ਦੁਖ ਸਾਖੇ ਲਾਹੇ, ਭਜ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦੇ ਗਾਏ। ਹਾਂਜੀ, ਜਦ ਅਸੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਸਫ਼ਰ ਕਰਦੇ ਹਾਂ ਤਾਂ ਰਾਹ ਵਿੱਚ ਅਨੇਕਾਂ ਨਵੀਆਂ ਚੀਜ਼ਾਂ ਦੇਖਣ 'ਚ ਆਉਂਦੀਆਂ ਹਨ ਅਤੇ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਕਈ ਕਿਸਮਾਂ ਦੇ ਜੀਵਨ ਤਜਰਬੇ ਹੁੰਦੇ ਹਨ। ਐਨ ਇਸੇ ਤਰ੍ਹਾਂ ਜਦ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਣਡਿੱਠੀ ਆਤਮਕ ਦੁਨੀਆ ਵੱਲ ਸਫ਼ਰ ਕਰਦੀ ਹੈ ਤਾਂ ਸੁਰਤੀ ਵਿੱਚ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਅਲੌਕਿਕ ਮਾਨਸਿਕ ਅਤੇ ਅਧਿਆਤਮਕ ਤਜਰਬੇ ਹੁੰਦੇ ਹਨ। ਕਦੋਂ? ਜਦ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਤਮਕ ਦੁਨੀਆ ਵੱਲ ਸਫ਼ਰ ਕਰਦੀ ਹੈ, ਜਿਸ ਤਰ੍ਹਾਂ ਕਿ ਅਜੀਬ ਕਿਸਮਾਂ ਦੀਆਂ ਰੋਸ਼ਨੀ ਦੇ ਲਿਸ਼ਕਾਰਾਂ ਪੈਣੀਆਂ, ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਗੁਰਧਾਮਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦਿਖਣੇ, ਅਤਿਅੰਤ ਡਰਾਉਣੇ ਦ੍ਰਿਸ਼ਟਾਂਤ ਦੇਖਣੇ, ਅਧਿਆਤਮਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਭੂਤ ਭਵਿੱਖ ਦੀ ਸੋਝੀ ਆਉਣੀ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਸ਼ਚਰਜ ਅਤੇ ਅਨੋਖੇ ਅਧਿਆਤਮਕ ਤਜਰਬੇ ਹੋਣੇ, ਗੁਪਤ ਰੂਹਾਂ ਦੇ ਦਰਸ਼ਨ ਹੋਣੇ, ਰੁਣ ਚੁਣ ਜਾਂ ਥਰ ਕੰਬਣੀ ਮਹਿਸੂਸ ਕਰਨੀ, ਅਨਹੋਣੀਆਂ ਸਰੀਰਕ ਹਰਕਤਾਂ ਹੋਣੀਆਂ, ਗੁਪਤ ਆਵਾਜ਼ਾਂ ਸੁਣਨੀਆਂ। ਮਾਇਕੀ ਮੰਡਲ ਤੋਂ ਆਤਮਕ ਦੇਸ਼ ਤਾਈਂ ਸੁਰਤੀ ਦਾ ਪੈਂਡਾ ਬੜਾ ਲੰਬੇਰਾ, ਬਿਖੜਾ ਅਤੇ ਗੁੰਝਲਦਾਰ ਹੈ ਅਤੇ ਕਈ ਮਾਨਸਿਕ ਅਤੇ ਅਧਿਆਤਮਕ ਤਹਾਂ ਅਥਵਾ ਸਤਹ ਵਿੱਚ ਦੀ ਲੰਘਣਾ ਪੈਂਦਾ ਹੈ। ਇਸ ਲੰਮੇ ਅਤੇ ਔਖੇ ਸਫ਼ਰ ਵਿੱਚ ਅਨੇਕਾਂ ਤਜਰਬਿਆਂ ਦਾ ਹੋਣਾ ਸੁਭਾਵਕ ਜਾਂ ਲਾਜ਼ਮੀ ਹੈ। ਪਰ ਜੇਕਰ ਉੱਪਰ ਦੱਸੇ ਖਿਨ ਪੰਗਰ ਮਾਨਸਿਕ ਲਿਸ਼ਕਾਂ, ਇਹ ਚਮਤਕਾਰੇ ਦਰਸ਼ਨ ਆਦਿ ਸੱਚੀਆਂ ਜਾਂ ਅਸਲੀ ਅਧਿਆਤਮਕ ਪ੍ਰਾਪਤੀਆਂ ਹੋਣ, ਹਾਂਜੀ ਜੇ ਇਹ ਦਰਸ਼ਨ ਝਲਕਾਰੇ ਸੱਚੀਆਂ ਅਧਿਆਤਮਕ ਪ੍ਰਾਪਤੀਆਂ ਹੋਣ ਤਾਂ ਸਾਡੇ ਮਨ, ਚਿੱਤ, ਬੁੱਧੀ ਅਤੇ ਸਮੁੱਚੇ ਜੀਵਨ 'ਚ ਕੋਈ ਸਦੀਵੀ ਅਧਿਆਤਮਕ ਪਰਿਵਰਤਨ ਹੋਣਾ ਚਾਹੀਦਾ ਹੈ ਅਤੇ ਮਾਇਆ ਦੇ ਭਰਮਗੜ ਵਿੱਚੋਂ ਨਿਕਲ ਕੇ ਆਤਮਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਜਾ ਵਸਣਾ ਚਾਹੀਦਾ ਹੈ। ਪਰ ਇਹਨਾਂ ਮਾਨਸਿਕ ਚਮਤਕਾਰਾਂ ਅਤੇ ਦਰਸ਼ਨਾਂ ਨਾਲ ਸਾਡੇ ਰੋਜ਼ਾਨਾ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਅਸੀਂ ਉਸੇ ਤਰ੍ਹਾਂ ਆਪਣੀ ਪੁਰਾਣੀ ਮਾਇਕੀ ਜੀਵਨ ਰੋੜ ਵਿੱਚ ਰੁੜੀ ਜਾਂਦੇ ਹਾਂ ਅਤੇ ਸਾਡੇ ਸਮੁੱਚੇ ਜੀਵਨ ਵਿੱਚ ਕੋਈ ਅਧਿਆਤਮਕ ਪਰਿਵਰਤਨ ਵੀ ਨਹੀਂ ਹੁੰਦਾ। ਉੱਪਰਲੇ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਖੌਤੀ ਖਿਨ ਭੰਗਰ ਮਾਨਸਿਕ ਚਮਤਕਾਰ, ਇਹ ਚਲਕਾਰੇ ਦਰਸ਼ਨ ਜਾਂ ਤਜਰਬੇ, ਹਾਂਜੀ ਇਹ ਕੀ ਹਨ? ਇਹ ਸਾਡੇ ਮਨੋਕਲਪਤ ਅਥਵਾ ਸਵੈ ਪ੍ਰੇਰਕ ਖਿਆਲਾਂ ਅਤੇ ਨਿਸ਼ਚਿਆਂ, ਆਟੋ ਸੁਜੈਸ਼ਨਸ ਅਥਵਾ ਪਿਛਲੇ ਕਰਮਾਂ ਦੇ ਪ੍ਰਭਾਵ ਦੇ ਪ੍ਰਤੀਬਿੰਬ ਹੀ ਹੁੰਦੇ ਹਨ। ਇਹ ਕੋਈ ਅਧਿਆਤਮਕ ਪ੍ਰਾਪਤੀਆਂ ਨਹੀਂ ਹਨ। ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ ਅਸਲੀ ਆਤਮਕ ਕਿਸ਼ਮੇ ਸਮਝ ਕੇ ਅਹਿਮੀਅਤ ਦੇਣੀ ਅਤੇ ਇਹਨਾਂ ਨੂੰ ਆਤਮਕ ਪ੍ਰਾਪਤੀਆਂ ਸਮਝਣਾ, ਇਹਨਾਂ ਵਿੱਚ ਸੰਤੁਸ਼ਟ ਹੋਣਾ, ਇਹਨਾਂ ਦਾ ਘਮੰਡ ਕਰਨਾ ਅਤੇ ਇਹਨਾਂ ਕਾਰਨ ਭਲੇ ਭਲੇਰੇ ਬਣਨਾ ਇੱਕ ਸਬਲ ਪਰਮ ਭੁਲੇਖਾ ਹੈ। ਇਸ ਤਰ੍ਹਾਂ ਹਾਂਜੀ ਇਹਦਾ ਫਲ ਫਿਰ ਕੀ ਨਿਕਲਦਾ ਹੈ ਜਦੋਂ ਅਸੀਂ ਇਸ 'ਚ ਆਫਰੇ ਫਿਰਦੇ ਹਾਂ? ਇਸ ਤਰ੍ਹਾਂ ਜਗਿਆਸੂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ, ਅਤੇ ਉਸ ਦੀ ਸੁਰਤ ਖੜਦੀ ਕਲਾ ਵਿੱਚ ਵਿਚਰਦੀ ਹੈ। ਫਿਰ ਕੁਝ ਸਮਾਂ ਪਾ ਕੇ ਉਹ ਢਹਿੰਦੀਆਂ ਕਲਾ ਵੱਲ ਰੁੜਨ ਲੱਗ ਜਾਂਦਾ ਹੈ, ਨਾਲ ਹੀ ਉਸ ਦੇ ਮਾਨਸਿਕ ਅਤੇ ਧਾਰਮਿਕ ਜੀਵਨ ਵਿੱਚ ਗਿਰਾਵਟ ਆ ਜਾਂਦੀ ਹੈ। ਗੁਰਬਾਣੀ ਵਿੱਚ ਐਸੇ ਭੁੱਲੜ ਜਗਿਆਸੂ ਦੀ ਬਾਬਤ ਇਉਂ ਬਿਆਨ ਕੀਤਾ ਹੈ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਟੁੱਟ ਅੰਤਰਮੁਖੀ ਸਿਮਰਨ ਅਥਵਾ ਸ਼ਬਦ ਦੀ ਕਮਾਈ ਦੁਆਰਾ ਜੋ ਅੰਤਰ ਆਤਮੇ ਤਜਰਬੇ ਹੁੰਦੇ ਹਨ, ਉਹ ਅਤਿਅੰਤ ਵਿਲੱਖਣ ਬਿਸਮਾਦੀ ਅਸ਼ਚਰਜਮਈ ਹੁੰਦੇ ਹਨ। ਹਾਂਜੀ, ਪਰ ਜਦੋਂ ਸਾਧ ਸੰਗਤ ਵਿੱਚ ਵਿਚਰਦੇ ਹਾਂ, ਅੰਤਰਮੁਖੀ ਸਿਮਰਨ ਸ਼ਬਦ ਦੀ ਕਮਾਈ ਕਰਦੇ ਹਾਂ, ਫਿਰ ਜੋ ਅੰਤਰ ਆਤਮੇ ਤਜਰਬੇ ਹੁੰਦੇ ਹਨ ਉਹ ਅਤਿਅੰਤ ਵਿਲੱਖਣ ਬਿਸਮਾਦੀ ਅਸ਼ਚਰਜਮਈ ਹੁੰਦੇ ਹਨ, ਜਿਨ੍ਹਾਂ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਹਰ ਕਾ ਮੰਦਰ ਤਿਸਮੈ ਲਾਲ, ਗੁਰੂ ਖੋਲਿਆ ਪੜਦਾ ਦੇਖ ਪਈ ਨਿਹਾਲ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਆਓ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ। ਅਦਭੁਤ ਪੁੱਤ ਪਰਮਦ ਪੁੱਤ, ਬਿਸਮੈ ਬਿਸਮ, ਅਸ਼ਚਰਜੈ ਅਸ਼ਚਰਜ, ਅਤ ਅਤ ਹੈ। ਜਨਮਾਂ ਜਨਮਾਂ ਤੋਂ ਸਾਡੀ ਸੁਰਤੀ ਬਿਰਤੀ ਦਾ ਅਭਿਆਸ ਬਾਹਰ ਮੁਖੀ ਹੋਣ ਕਰਕੇ ਅਸੀਂ ਅਕਾਲ ਪੁਰਖ ਅਥਵਾ ਗੁਰੂਆਂ ਅਵਤਾਰਾਂ ਅਤੇ ਉਹਨਾਂ ਦੇ ਆਤਮਕ ਕੌਤਕਾਂ ਨੂੰ ਆਪਣੀ ਮਾਇਕੀ ਅੱਖਾਂ ਨਾਲ ਦੇਖਣ ਦੀ ਜਾਚਨਾ ਕਰਦੇ ਹਾਂ। ਜਨਮਾਂ ਜਨਮਾਂ ਤੋਂ ਸੁਰਤੀ ਬਿਰਤੀ ਦਾ ਅਭਿਆਸ ਬਾਹਰ ਮੁਖੀ ਹੋਣ ਕਾਰਨ ਗੁਰੂਆਂ ਅਵਤਾਰਾਂ ਉਹਨਾਂ ਦੇ ਆਤਮਕ ਕੌਤਕਾਂ ਨੂੰ ਵੀ ਆਪਣੇ ਮਾਇਕੀ ਅੱਖਾਂ ਨਾਲ ਦੇਖਣ ਦੀ ਜਾਚਨਾ ਕਰਦੇ ਹਾਂ। ਪਰ ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਸਰੂਪ ਅਦ੍ਰਿਸ਼ਟ ਅਗੋਚਰ ਆਤਮ ਪ੍ਰਕਾਸ਼ ਦਾ ਤੱਤ ਸਰੂਪ ਹੈ ਅਤੇ ਉਸਦੇ ਦਰਸ਼ਨ ਵੀ ਤੱਤ ਸਰੂਪੀ ਸ਼ਬਦ ਅਥਵਾ ਨਾਮ ਦੁਆਰਾ ਹੀ ਅਨੁਭਵ ਹੋ ਸਕਦੇ ਹਨ। ਤਦੇ ਗੁਰਬਾਣੀ ਵਿੱਚ ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ, ਅਤੇ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਦਾ ਉਪਦੇਸ਼ ਦਰਾਇਆ ਗਿਆ ਹੈ। ਉੱਪਰਲੇ ਵਿਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਅੰਤਰਮੁਖੀ ਸ਼ਬਦ ਦੀ ਵਿਚਾਰ ਕਮਾਈ ਅਥਵਾ ਨਾਮ ਸਿਮਰਨ ਤੋਂ ਬਗੈਰ ਅਕਾਲ ਪੁਰਖ ਅਥਵਾ ਸਤਿਗੁਰੂ ਦੇ ਸੱਚੇ ਪ੍ਰਕਾਸ਼ਮਈ ਤੱਤ ਸਰੂਪ ਦੇ ਦਰਸ਼ਨ ਦੀ ਆਸ ਰੱਖਣੀ, ਹਾਂਜੀ, ਅੰਤਰਮੁਖੀ ਸ਼ਬਦ ਦੀ ਵਿਚਾਰ ਕਮਾਈ ਨਾਮ ਸਿਮਰਨ ਤੋਂ ਬਗੈਰ ਸਤਿਗੁਰੂ ਦੇ ਸੱਚੇ ਪ੍ਰਕਾਸ਼ਮਈ ਤੱਤ ਸਰੂਪ ਦੇ ਦਰਸ਼ਨਾਂ ਦੀ ਆਸ ਰੱਖਣੀ, ਇਹ ਸਾਡਾ ਦੀਰਘ ਮਾਨਸਿਕ ਪਰਮ ਭੁਲੇਖਾ ਹੈ। ਅਸੀਂ ਦਰਸ਼ਨਾਂ ਨੂੰ ਸਿਰਫ ਅੱਖਾਂ ਨਾਲ ਦੇਖਣ ਦੀ ਕਿਰਿਆ ਸਮਝਦੇ ਹਾਂ, ਪਰ ਅਸਲ ਵਿੱਚ ਦਰਸ਼ਨ ਇਸ ਅੱਖਰ ਦੇ ਪਿਛੋਕੜ 'ਚ ਬੜੀਆਂ ਡੂੰਘੀਆਂ ਅਤੇ ਰਹੱਸਮਈ ਭਾਵਨਾਵਾਂ ਲੁਕੀਆਂ ਹੁੰਦੀਆਂ ਹਨ। ਜਦ ਅਸੀਂ ਕਿਸੇ ਦੇ ਦਰਸ਼ਨ ਕਰਦੇ ਹਾਂ ਤਾਂ ਉਸਦੇ ਬਾਹਰਲੇ ਸਰੀਰਕ ਸਰੂਪ ਨੂੰ ਹੀ ਦੇਖਦੇ ਅਤੇ ਪਹਿਚਾਣਦੇ ਹਾਂ, ਪਰ ਜਿਸ 'ਤੇ ਅਸੀਂ ਦਰਸ਼ਨ ਕਰਦੇ ਹਾਂ ਉਹ ਨਿਰਾਪੁਰਾ ਬਾਹਰਲਾ ਦਿਸਣਹਾਰ ਸਰੀਰ ਹੀ ਨਹੀਂ, ਬਲਕਿ ਉਸਦੇ ਸਰੀਰਕ ਸਰੂਪ ਦੇ ਪਿੱਛੇ ਉਸਦੇ ਮਨ, ਚਿੱਤ, ਬੁੱਧੀ, ਅੰਤਸ਼ਕਰਨ, ਆਤਮਾ ਅਤੇ ਇਹਨਾਂ ਦੀਆਂ ਸੂਖਮ ਰਹੱਸਮਈ ਭਾਵਨਾਵਾਂ ਵੀ ਛੁਪੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਫੁੱਲ ਦੇ ਦੂਰ ਤੋਂ ਅਸਥੂਲ ਦਰਸ਼ਨ ਕਰਨ ਨਾਲ ਉਸਦੇ ਸਮੁੱਚੇ ਅੰਤਰੀਵ ਗੁਣ ਜਿਵੇਂ ਕਿ ਉਹਦੀ ਸੁਹੱਪਣ, ਕੋਮਲਤਾ, ਖੁਸ਼ਬੂ ਆਦਿ ਤੋਂ ਵਾਂਝੇ ਰਹੀਦਾ ਹੈ ਦੂਰ ਤੋਂ ਦਰਸ਼ਨ ਕਰਨ ਨਾਲ। ਫੁੱਲ ਦੇ ਇਹਨਾਂ ਗੁਣਾਂ ਤੋਂ ਲਾਭ ਲੈਣ ਲਈ ਫੁੱਲ ਨੂੰ ਪਰਸਣਾ ਪਵੇਗਾ। ਫੁੱਲ ਦੇ ਸੰਪੂਰਨ ਦਰਸ਼ਨ ਤਦ ਹੀ ਹੋ ਸਕਦੇ ਹਨ ਜਦ ਅਸੀਂ ਉਸਦੇ ਨੇੜੇ ਹੋ ਕੇ ਉਸਨੂੰ ਪਰਸੀਏ ਅਤੇ ਉਸਦੇ ਗੁਣਾਂ ਅਥਵਾ ਉਸਦੀ ਸੁੰਦਰਤਾ, ਕੋਮਲਤਾ ਅਤੇ ਖੁਸ਼ਬੂ ਦਾ ਲਾਹਾ ਲਈਏ। ਇਸ ਤਰ੍ਹਾਂ ਅਸੀਂ ਫੁੱਲ ਦੇ ਰਹੱਸਮਈ ਗੁਣਾਂ ਤੋਂ ਸਰਸੇ ਹੋ ਕੇ ਆਨੰਦ ਮਾਣ ਸਕਦੇ ਹਾਂ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾ ਰੀਰੇ। ਇਸ ਲਈ ਨਿਰੇ ਪੁਰੇ ਮਨੋਕਲਪਤ ਅਥਵਾ ਸਰੀਰਕ ਦਰਸ਼ਨਾਂ ਨਾਲ ਸੰਪੂਰਨ ਦਰਸ਼ਨਾਂ ਦਾ ਲਾਭ ਨਹੀਂ ਹੋ ਸਕਦਾ। ਹਾਂਜੀ, ਨਿਰੇ ਪੁਰੇ ਮਨੋਕਲਪਤ अथवा शरीरक दर्शना नाल संपूर्ण दर्शना दा लाभ नहीं हो सकता, ना ही स्थूल स्पर्श अथवा शरीरक मेल नाल अंतरीव संपूर्ण मेल हो सकता है। तदे गुरबाणी विच डिठे मुक्त ना होवई जिचर शब्द ना करे विचार दा उपदेश दृढ़ाया गया है। ऐसा दर्शन शरीरक दर्शना ताई महदूद नहीं, बल्कि इस तो परे मानसिक मेल, अध्यात्मक मेल, गुणा दी सांझ, रहस्यमई लेवा देवी, परम प्याले पीने ते पलाउणे, अंतर आत्मे आनंद, आत्म रस विच खीवे होना, अनद तुणी च मोहे जाना, आश्चर्य स्वाद दी मस्ती, प्रेम स्वपना विच तारियां लाउणा है। मिलिए मिलिया ना मिले, मिले मिलिया जे हुए, अंतरात्मे जो मिले मिलिया कहिए सोए। शब्द मिलावा होत है, देह मिलावा ना है। इसलिए निरे पुरे बाहरले दर्शन या मेल नु संपूर्ण अते सफल दर्शन समझना ए साडा दीर्घ मानसिक परम पुलेखा है। सतगुरु दा दर्शन ता आत्म प्रकाश अथवा ज्योत स्वरूपी है, जो सिर्फ अनुभव द्वारा अंतरात्मे शब्द या नाम दे प्रज्वलित होते ही हो सकता है। सतगुरु दे अंतरात्मे प्रकाश रूप दर्शन, हाँ जी, सतगुरु दे अंतरात्मे प्रकाश रूप दर्शन दे तारी नहीं, एक देसी नहीं, एक जाति नहीं, एक रंगी नहीं, एक नामी नहीं, तस्वीर वाला नहीं, बुत्तां वाला नहीं, सुंड वाला नहीं, दह सिरां वाला नहीं, चार बाहां वाला नहीं। हाँ जी, ज्योत स्वरूपी दर्शन ता ज्योत स्वरूपी दर्शन की हन, सदा अंग संगे, हाथ पै नेरे, अंग संग मौला, अंग संग अंग अंग सुखदाई, नाल हो बंदा लह ना सकंदा, छोड़ ना जाई, लाड लडाउंदा, खेल खिलाउंदा, प्रतपाले नित सार संभाले है। ऐसे सतगुरु दे दर्शन दे प्रकाश ने परम घर तोड़िया, हर स्यों जोड़िया, मोह अंधेर चुकाया, भगत भंडार बख्शिया, महा अगन ते राखिया, वैरी मित्र समदृष्ट दिखाई, सूके हरे किए खिनमाए, मानस ते देवते किए, विच्चो मार कडियां बुरियाईयां, अब चल राज बिठाया है। ऐसे दर्शन, हाँ जी, सतगुरां दे ऐसे दर्शन ता साध संगत रूपी सच खंड विच ही हो सकते हन। सात संगत सच खंड विच सतगुरु पुरख वसै निरंकारा, पर असी अपनी परम मई सीमत बुद्धि दे मनोकल्पत ख्यालां नाल सतगुरां दी अपर अपार हस्ती नू सीमत रूप विच देखण दी जाचना करदे हां। हाँ जी, अपनी परम मई सीमत बुद्धि दे मनोकल्पत ख्यालां नाल सतगुरु दी अपर अपार हस्ती नू सीमत स्वरूप विच देखण दी जाचना करदे हां। इस तरह असी सतगुरु दी वड्याई दे बजाए छुट्याई अते बेअदबी करदे हां, जो साडे होमे वेड़े मन दी कोर अज्ञानता मनमुखताई है। इसलिए मुसवरां दियां मनोकल्पत तस्वीरां अथवा आपू कड़े बुत्तां दे आधार ते सतगुरु दे दर्शनां दी जाचना करनी साडी मानसिक अज्ञानता दा दीर्घ परम भुलेखा है। सो लेख नंबर 75 परम भाग 8वां। वाहिगुरु जी का खालसा, वाहिगुरु जी की फतेह।